ਵਾਰ 19 ਪੌੜੀ 18 ਵਿੱਚ ਪਵਿੱਤਰ ਬਚਨ ਅੰਮ੍ਰਿਤ ਬੋਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੇ। ਗੁਰਮੁਖ ਪੰਡਤ ਹੋਏ ਜਗ ਪ੍ਰਬੋਧੀਐ, ਗੁਰਮੁਖ ਆਪ ਗਵਾਏ ਅੰਦਰ ਸੋਧੀਐ, ਗੁਰਮੁਖ ਸਤ ਸੰਤੋਖ ਨਾ ਕਾਮ ਕਰੋਧੀਐ, ਗੁਰਮੁਖ ਹੈ ਨਿਰਵੈਰ ਨਾ ਵੈਰ ਵਿਰੋਧੀਐ, ਚਹੁ ਵਰਨਾ ਉਪਦੇਸ਼ ਸਹਿਜ ਸਮੋਧੀ ਹੈ, ਧਨ ਜਣੇਂਦੀ ਮਾਉ ਜੋਦਾ ਜੋਧੀ ਹੈ, ਧਨ ਜਣੇਂਦੀ ਮਾਉ ਜੋਦਾ ਜੋਧੀ ਹੈ। ਕਹਿਣ ਲੱਗੇ ਗੁਰਮੁਖ ਪੰਡਿਤ ਹੋਏ ਜਗ ਪ੍ਰਬੋਧੀ ਹੈ। ਪੰਡਿਤ ਹੋਣ ਦਾ ਮਤਲਬ ਸਾਧ ਸੰਗਤ ਇੱਥੇ ਹੈ ਵਿਦਵਾਨ, ਗਿਆਨਵਾਨ, ਜਿਹੜਾ ਦੂਸਰਿਆਂ ਨੂੰ ਵੀ ਸਿੱਖਿਆ ਦਿੰਦਾ ਹੈ, ਗਿਆਨ ਵੰਡਦਾ ਹੈ। ਤੋ ਸਾਧ ਸੰਗਤ ਪਾਵਨ ਬਚਨ ਨੇ ਗੁਰਮੁਖ ਪੰਡਿਤ ਹੋਏ ਜਗ ਪ੍ਰਬੋਧੀ ਹੈ। ਗੁਰਮੁਖ ਜਨ, ਸਾਧੂ ਜਨ ਪੰਡਿਤ ਹੋ ਕੇ ਭਾਵ ਆਤਮਿਕ ਗਿਆਨ, ਗੁਰ ਸ਼ਬਦ ਦਾ ਗਿਆਨ, ਬਾਣੀ ਦਾ ਗਿਆਨ, ਬਾਣੀ ਦੀ ਵਿਚਾਰ ਤੇ ਗੁਰਮਤ ਦੀ ਸੋਝੀ ਦੇ ਉਹ ਵਿਦਵਾਨ ਨੇ ਗੁਰਮੁਖ ਜਨ। ਇਸ ਲਈ ਕਹਿਣ ਲੱਗੇ ਉਹ ਵਿਦਵਾਨ ਹੋ ਕੇ, ਸਿਆਣੇ ਹੋ ਕੇ ਜਗ ਪ੍ਰਬੋਧੀ ਹੈ, ਜਗਤ ਨੂੰ ਵੀ ਗਿਆਨ ਵੰਡਦੇ ਹਨ। ਪ੍ਰਬੋਧੀ ਦਾ ਅਰਥ ਹੁੰਦਾ ਗਿਆਨ ਦੇਣਾ, ਦੂਸਰਿਆਂ ਨੂੰ ਵੀ ਗਿਆਨਵਾਨ ਬਣਾਉਣਾ। ਇਸ ਲਈ ਉਹ ਆਪ ਤਾਂ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਨੇ, ਗੁਰ ਸ਼ਬਦ ਤੇ ਬਾਣੀ ਦੀ ਵਿਚਾਰ ਕਰਕੇ ਵਿਦਵਤਾ ਦੁਆਰਾ ਦੂਸਰਿਆਂ ਨੂੰ ਵੀ ਗਿਆਨ ਵੰਡਦੇ ਹਨ। ਗੁਰਮੁਖ ਆਪ ਗਵਾਏ ਅੰਦਰ ਸੋਧੀ ਹੈ। ਆਪਾ ਭਾਵ ਗੁਰਮੁਖ ਜਨਾਂ ਨੇ ਗਵਾ ਦਿੱਤਾ ਹੈ, ਉਹਨਾਂ ਦੇ ਅੰਦਰੋਂ ਮੈਂ ਮੇਰੀ ਹਉਮੈ ਹੰਕਾਰ ਨਾਸ਼ ਹੋ ਗਿਆ, ਅੰਦਰ ਸੋਧੀ ਹੈ। ਤੇ ਉਹਨਾਂ ਦਾ ਜਿਹੜਾ ਅੰਦਰ ਹੈ ਨਾ, ਅੰਤਸ਼ਕਰਨ, ਹਿਰਦਾ ਹੈ, ਕਹਿਣ ਲੱਗੇ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ। ਭਾਵ ਬਾਹਰੋਂ ਰਸਨਾਂ ਤੋਂ ਵੀ ਗਿਆਨ ਵੰਡਦੇ ਨੇ ਸੰਸਾਰ ਦੇ ਲੋਕਾਂ ਨੂੰ, ਜਗਿਆਸੂਆਂ ਨੂੰ ਪਰਮੇਸ਼ਰ ਨਾਲ ਜੋੜਦੇ ਨੇ, ਤੇ ਉਹਨਾਂ ਦਾ ਹਿਰਦਾ ਵੀ ਸ਼ੁੱਧ ਹੈ, ਹਿਰਦਾ ਵੀ ਉਹਨਾਂ ਦਾ ਨਿਰਮਲ ਹੈ ਗੁਰਮੁਖ ਜਨਾਂ ਦਾ। ਹੁਣ ਉਹਨਾਂ ਦੇ ਕਹੇ ਹੋਏ ਜਿਹੜੇ ਬੋਲ ਨੇ ਸਾਧ ਸੰਗਤ, ਜਿਹੜੀ ਉਹਨਾਂ ਦੀ ਕੀਤੀ ਹੋਈ ਵਿਚਾਰ ਹੈ, ਉਹਦਾ ਕਿੰਨਾ ਅਸਰ ਹੋਏਗਾ ਸੰਸਾਰ ਤੇ। ਪਹਿਲੀ ਤੁਕ ਵਿੱਚ ਪਹਿਲੀ ਪੰਕਤੀ ਚ ਆਖਿਆ ਕਿ ਉਹ ਵਿਦਵਾਨ ਹੋ ਕੇ ਦੂਸਰਿਆਂ ਨੂੰ ਸ਼ਬਦ ਦੀ ਵਿਚਾਰ ਸੁਣਾਉਂਦੇ ਨੇ, ਦੂਜਿਆਂ ਨੂੰ ਗਿਆਨ ਦਿੰਦੇ ਨੇ, ਔਰ ਨਾਲ ਫਿਰ ਪੰਕਤੀ ਚ ਆਖਿਆ ਕਿ ਆਪਾ ਭਾਵ ਉਹਨਾਂ ਦਾ ਗਵਾਚਾ ਹੈ ਤੇ ਅੰਤਸ਼ਕਰਨ ਉਹਨਾਂ ਸਾਧੂਆਂ ਸੰਤਾਂ ਗੁਰਮੁਖ ਜਨਾਂ ਦਾ ਸ਼ੁੱਧ ਹੈ, ਨਿਰਮਲ ਹੈ। ਹੁਣ ਜੀਵਨ ਕੀ ਹੈ? ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਂ। ਜਿਹੜਾ ਦਰਖਤ ਹੈ, ਜਿਹੜਾ ਰੁੱਖ ਦੂਸਰਿਆਂ ਨੂੰ ਛਾਂ ਦਿੰਦਾ ਹੈ, ਜਿਹੜਾ ਰੁੱਖ ਦੂਸਰਿਆਂ ਨੂੰ ਫਲ ਦਿੰਦਾ ਹੈ, ਫੁੱਲ ਦਿੰਦਾ ਹੈ, ਠੰਡੀ ਛਾਂ ਲੋਕਾਂ ਨੂੰ ਦੇ ਕੇ ਆਨੰਦ ਬਖਸ਼ਦਾ ਹੈ, ਉਸ ਰੁੱਖ ਦੀ, ਉਸ ਬਿਰਸ਼ ਦੀ ਜੜ ਧਰਤੀ ਵਿੱਚ ਲੱਗੀ ਹੋਈ ਹੈ। ਤੇ ਸਾਧ ਸੰਗਤ ਉਸ ਦੀ ਜੜ ਧਰਤੀ ਦੇ ਨਾਲ ਪਕੜ ਬਣਾਈ ਬੈਠੀ ਹੈ। ਜਦੋਂ ਜੜ ਦੀ ਪਕੜ ਧਰਤੀ ਨਾਲੋਂ ਹਟ ਜਾਂਦੀ ਹੈ, ਜੜ ਸੁੱਕ ਜਾਂਦੀ ਹੈ, ਪੱਤੇ ਵੀ ਸੁੱਕ ਜਾਂਦੇ ਨੇ, ਟਾਹਣੀਆਂ ਵੀ ਸੁੱਕ ਜਾਂਦੀਆਂ ਨੇ, ਤੇ ਲੱਗੇ ਹੋਏ ਫਲ ਵੀ ਸੁੱਕ ਜਾਂਦੇ ਨੇ। ਦਰਖਤ ਦਾ ਹਰਿਆ ਹੋਣਾ, ਦਰਖਤ ਦੀ ਦੂਸਰਿਆਂ ਨੂੰ ਛਾਂ ਦੇਣੀ, ਦਰਖਤ ਨੇ ਫੁੱਲ ਤੇ ਫਲ ਦੇਣੇ, ਸਾਧ ਸੰਗਤ ਉਹਦਾ ਕਾਰਨ ਹੈ ਕਿ ਉਸ ਰੁੱਖ ਦੀ, ਉਸ ਦਰਖਤ ਦੀ ਜੜ ਧਰਤੀ ਵਿੱਚ ਲੱਗੀ ਹੋਈ ਹੈ। ਧਿਆਨ ਨਾਲ ਬੇਨਤੀ ਸੁਣਿਓ, ਮੈਂ ਬੇਨਤੀ ਕਰਨੀ ਵੀ ਗੁਰਮੁਖ ਜਨਾਂ ਦੇ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ ਤੇ ਉਹਨਾਂ ਦਾ ਜਿਹੜਾ ਅੰਤਸ਼ਕਰਨ ਹੈ, ਭਾਈ ਗੁਰਦਾਸ ਜੀ ਕਹਿੰਦੇ ਅੰਦਰ ਸੋਧੀ ਹੈ, ਉਹਨਾਂ ਦਾ ਅੰਤਸ਼ਕਰਨ ਸ਼ੁੱਧ ਹੈ, ਨਿਰਮਲ ਹੈ, ਕਿਉਂਕਿ ਉਹਨਾਂ ਦੇ ਮਨ ਹਿਰਦੇ ਦੀ ਜੜ, ਉਹਨਾਂ ਦੇ ਚਿੱਤ ਦੀ ਜੜ ਪਰਮੇਸ਼ਰ ਦੇ ਨਾਮ, ਸਤਨਾਮ ਸ੍ਰੀ ਵਾਹਿਗੁਰੂ ਵਿੱਚ ਲੱਗੀ ਹੋਈ, ਪ੍ਰਭੂ ਦੀ ਯਾਦ ਵਿੱਚ ਲੱਗੀ ਆ। ਉਹ ਫਿਰ ਬਾਹਰੋਂ ਸੰਸਾਰ ਨੂੰ ਸੁੰਦਰ ਛਾਂ ਵੀ ਦਿੰਦੇ ਨੇ, ਆਨੰਦ ਵੀ ਦਿੰਦੇ ਨੇ, ਟਕਾ ਵੀ ਦਿੰਦੇ ਨੇ, ਗੁਰ ਸ਼ਬਦ ਦਾ ਸੁੰਦਰ ਫਲ ਵੀ ਛਕਣ ਵਾਸਤੇ ਗਿਆਨ ਵੀ ਦੂਸਰਿਆਂ ਨੂੰ ਵੰਡਦੇ ਨੇ, ਉਹਨਾਂ ਦਾ ਅਸਰ ਹੈ। ਜਿਹੜੇ ਰੁੱਖ ਦੀ ਜੜ ਹੀ ਕਾਇਮ ਨਹੀਂ, ਜੜ ਹੀ ਧਰਤੀ ਦੇ ਨਾਲੋਂ ਛੱਡ ਗਈ ਅਸਬੰਧ, ਸਾਧ ਸੰਗਤ ਉਹਨਾਂ ਦੇ ਬੋਲਾਂ ਵਿੱਚ ਵੀ ਰਸ ਨਹੀਂ ਹੋਏਗਾ। ਜਿਵੇਂ ਦਰਖਤ ਸੁੱਕ ਜਾਂਦਾ ਹੈ, ਕੁਮਲਾ ਜਾਂਦਾ ਹੈ, ਪੱਤੇ ਵੀ ਸੁੱਕ ਸੜ ਜਾਂਦੇ ਨੇ, ਜੜ ਕਰਕੇ ਹਰੇ ਆ। ਪਾਵਨ ਬਾਣੀ ਦੇ ਬਚਨ ਫਿਰ ਇੱਕ ਵਾਰੀ ਸੁਣ ਲੈਣੇ, ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਉ। ਜਦੋਂ ਜੜ ਅੰਦਰ ਜੰਮੀ ਹੋਈ ਹੈ ਭਾਵ ਟਿਕੀ ਹੋਈ ਹੈ ਧਰਤੀ ਦੇ ਵਿੱਚ, ਹਰੀ ਭਰੀ ਹੈ ਜੜ, ਉੱਪਰ ਹੋਵੇ ਛਾਉ ਤਾਂ ਦਰਖਤ ਦੀ ਉੱਪਰ ਛਾਂ ਹੈ। ਤੋ ਸਾਧ ਸੰਗਤ, ਭਾਈ ਗੁਰਦਾਸ ਜੀ ਕੀ ਕਹਿ ਰਹੇ, ਕਹਿੰਦੇ ਗੁਰਮੁਖ ਆਪ ਗਵਾਏ ਅੰਦਰ ਸੋਧੀ ਹੈ। ਜਿਹੜੇ ਗੁਰਮੁਖ ਜਨ ਹਨ ਉਹਨਾਂ ਦਾ ਜਿਹੜਾ ਅੰਤਸ਼ਕਰਨ ਹੈ, ਉਹਨਾਂ ਦਾ ਜਿਹੜਾ ਹਿਰਦਾ ਹੈ ਉਹ ਸ਼ੁੱਧ ਹੈ, ਉਹ ਪਵਿੱਤਰ ਹੈ, ਨਿਰਮਲ ਹੈ ਉਹਨਾਂ ਦਾ ਹਿਰਦਾ। ਤੋ ਸਾਧ ਸੰਗਤ, ਇਸ ਕਰਕੇ ਆਪਾਂ ਗਵਾਚਾ ਆ ਤੇ ਦੂਸਰਿਆਂ ਨੂੰ ਜਦੋਂ ਰਸਨਾ ਤੋਂ ਗਿਆਨ ਦੀ ਬਾਤ ਸੁਣਾਉਂਦੇ ਹਨ, ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀਆਂ ਬਾਤਾਂ ਜਦੋਂ ਸਰਵਣ ਕਰਾਉਂਦੇ ਹਨ, ਤਾਂ ਸਾਹਮਣੇ ਜਿੰਨੇ ਵੀ ਜਗਿਆਸੂ ਬੈਠੇ ਉਹਨਾਂ ਨੂੰ ਪਰਮੇਸ਼ਰ ਨਾਲ ਜੋੜਦੇ ਨੇ, ਲੀਨ ਕਰਦੇ ਹਨ ਉਹਨਾਂ ਨੂੰ ਪਰਮੇਸ਼ਰ ਦੇ ਅੰਦਰ, ਕਿਉਂਕਿ ਉਹਨਾਂ ਦੇ ਅੰਤਸ਼ ਕਰਨ ਦੀ ਜਿਹੜੀ ਜੜ ਹੈ ਨਾ ਉਹ ਪਰਮਾਤਮਾ ਚ ਲੱਗੀ ਹੋਈ ਹੈ। ਇਸ ਲਈ ਆਪ ਕਮਾ ਕੇ ਫਿਰ ਦੂਸਰਿਆਂ ਨੂੰ ਸਿੱਖਿਆ ਦਿੰਦੇ ਨੇ। ਹੋਰ ਉਹਨਾਂ ਗੁਰਮੁਖ ਜਨਾਂ ਦਾ ਜੀਵਨ ਕੀ ਹੈ, ਗੁਰਮੁਖ ਸਤ ਸੰਤੋਖ ਨਾ ਕਾਮ ਕ੍ਰੋਧੀ ਹੈ। ਉਹਨਾਂ ਦੇ ਅੰਦਰ ਸਤ ਹੈ, ਗੁਰਮੁਖ ਜਨਾਂ ਦੇ ਅੰਦਰ ਸੰਤੋਖ ਹੈ, ਉਹਨਾਂ ਦੇ ਅੰਦਰ ਕਾਮ ਤੇ ਕ੍ਰੋਧ ਆਦਿਕ ਵਿਸ਼ੇ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦੇ। ਵਿਸ਼ਿਆਂ ਵਿਕਾਰਾਂ ਵਿੱਚੋਂ ਕੁਛ ਨਹੀਂ ਹੈ ਉਹਨਾਂ ਦੇ ਪਾਸ, ਉਹਨਾਂ ਦੇ ਪਾਸ ਕੇਵਲ ਹੈ ਸਤਨਾਮ ਸ੍ਰੀ ਵਾਹਿਗੁਰੂ। ਨਿਰੰਕਾਰ ਪਰਮੇਸ਼ਰ ਦਾ ਨਾਮ, ਰੱਬ ਦੀ ਬੰਦਗੀ, ਸਤ ਸੰਤੋਖ ਤੇ ਦਇਆ ਧਰਮ ਵਾਲੇ ਗੁਣ ਉਹਨਾਂ ਦੇ ਮਨ ਹਿਰਦੇ ਵਿੱਚ ਵਸੇ ਹੋਏ ਹਨ। ਗੁਰਮੁਖ ਹੈ ਨਿਰਵੈਰ, ਨਾ ਵੈਰ ਵਿਰੋਧੀ ਹੈ। ਕਹਿਣ ਲੱਗੇ ਗੁਰਮੁਖ ਜਨ ਨਿਰਵੈਰ ਹਨ, ਕਿਸੇ ਨਾਲ ਵੈਰ ਨਹੀਂ ਰੱਖਦੇ, ਨਾ ਵੈਰ ਵਿਰੋਧੀ ਹੈ, ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਉਹਨਾਂ ਦਾ, ਕਿਉਂਕਿ ਉਹਨਾਂ ਨੇ ਕਿਸੇ ਦੀ ਜ਼ਮੀਨ ਤੇ ਨਹੀਂ ਕਬਜ਼ਾ ਕਰਨਾ, ਕਿਸੇ ਨਾਲ ਲੜਾਈ ਨਹੀਂ ਕਰਨੀ, ਕਿਸੇ ਦਾ ਰਾਜ ਤਖਤ ਨਹੀਂ ਉਹਨਾਂ ਨੇ ਮਲਣਾ, ਵੈਰ ਵਿਰੋਧ ਕਦ। ਜਦੋਂ ਸਾਰਿਆਂ ਵਿੱਚੋਂ ਇੱਕ ਨਿਰੰਕਾਰ ਪਰਮੇਸ਼ਰ ਨੂੰ ਹੀ ਤੱਕਦੇ ਹਨ, ਤਾਂ ਸਾਧ ਸੰਗਤ ਫਿਰ ਐਸੇ ਗੁਰਮੁਖ ਜਨਾਂ ਨੇ ਵੈਰ ਕਿਸ ਦੇ ਨਾਲ ਕਰਨਾ ਹੈ? ਭਾਈ ਕਨੱਈਆ ਜੀ ਦੀ ਤਰ੍ਹਾਂ ਉਹ ਤੇ ਫਿਰ ਸਾਰਿਆਂ ਨੂੰ ਜਲ ਛਕਾਉਂਦਾ, ਕਹਿੰਦਾ ਦਾਤਾ ਮੈਨੂੰ ਸਾਰਿਆਂ ਵਿੱਚੋਂ ਬਾਜਾਂ ਵਾਲਿਆ ਤੂੰ ਹੀ ਨਜ਼ਰ ਆਉਣਾ। ਇਸ ਲਈ ਉਹਨਾਂ ਗੁਰਮੁਖ ਜਨਾਂ ਦੇ ਅੰਦਰ ਸਾਧ ਸੰਗਤ ਕੋਈ ਵੀ ਵੈਰ ਵਿਰੋਧ ਆਦਿਕ ਨਹੀਂ ਹੈ। ਮਾਲਕ ਪਰਮਾਤਮਾ ਦੀ ਹਜ਼ੂਰੀ ਚ ਪ੍ਰਵਾਨ ਨੇ, ਕੀ ਕਰਦੇ ਨੇ ਉਹ, ਚੌਂ ਵਰਨਾ ਉਪਦੇਸ਼ ਸਹਿਜ ਸਮੋਧੀ ਹੈ। ਉਹ ਚੌਂ ਵਰਨਾ ਵਿੱਚੋਂ ਕੋਈ ਵੀ ਆ ਜਾਏ ਸਾਧ ਸੰਗਤ, ਉਹ ਸਾਰਿਆਂ ਨੂੰ ਇੱਕੋ ਜਿਹਾ ਹੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਕਿਉਂਕਿ ਸਹਿਜ ਸਮੋਧੀ ਹੈ। ਉਹ ਸਹਿਜ ਅਵਸਥਾ ਵਿੱਚ, ਆਤਮਿਕ ਅਡੋਲਤਾ ਦੇ ਵਿੱਚ ਸਾਧ ਸੰਗਤ ਟਿਕੇ ਹੋਏ। ਧਨ ਜਣੇ ਦੀ ਮਾਂ ਜੋਧਾ ਜੋਧੀ ਹੈ। ਉਹਨਾਂ ਦੇ ਜਨਣ ਵਾਲੀ ਮਾਤਾ ਧਨਤਾ ਦੇ ਯੋਗ ਹੈ, ਭਾਵ ਧਨ ਹੈ ਉਹ ਮਾਂ, ਜਿਸ ਮਾਂ ਨੇ ਐਸੇ ਵਿਦਵਾਨ ਜਨਾਂ ਨੂੰ, ਐਸੇ ਗੁਰਮੁਖ ਜਨਾਂ ਨੂੰ, ਐਸੇ ਵੈਰ ਵਿਰੋਧ ਤੋਂ ਨਿਰਲੇਪ ਤੇ ਸਾਰੇ ਸੰਸਾਰ ਨੂੰ ਉਪਦੇਸ਼ ਦੇਣ ਵਾਲਿਆਂ ਨੂੰ ਜਿਸ ਮਾਂ ਨੇ ਜਨਮ ਦਿੱਤਾ ਹੈ। ਧਨ ਜਣੇ ਦੀ ਮਾਂ, ਉਹ ਮਾਂ ਧਨਤਾ ਦੇ ਯੋਗ ਹੈ ਜਿਸ ਨੇ ਐਸੇ ਯੋਧਿਆਂ ਵਿੱਚੋਂ ਵੱਡੇ ਸੂਰਮੇ ਨੂੰ ਜਨਮ ਦਿੱਤਾ ਹੈ। ਜੋਧਾ ਜੋਧੀ ਹੈ, ਭਾਵ ਯੋਧਿਆਂ ਦਾ ਵੀ ਯੋਧਾ, ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਾ ਹੈ। ਜਾਂ ਕਹੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਸਾਧ ਸੰਗਤ, ਐਸੇ ਗੁਰਮੁਖ ਜਨਾਂ ਨੂੰ ਭਗਤ ਸ਼ੇਖ ਫਰੀਦ ਸਾਹਿਬ ਜੀ ਵੀ ਕਹਿੰਦੇ ਹਨ। ਕੀ ਆਖਦੇ ਨੇ ਉਹ? ਕਹਿੰਦੇ ਉਹਨਾਂ ਦੀਆਂ ਮਾਵਾਂ ਧਨ ਨੇ, ਉਹਨਾਂ ਦੀਆਂ ਮਾਵਾਂ ਸਤਿਕਾਰਯੋਗ ਨੇ, ਜਿਨ੍ਹਾਂ ਨੇ ਗੁਰਮੁਖ ਜਨਾਂ ਨੂੰ, ਜ਼ਿੰਦਗੀ ਸਫਲ ਬਣਾਉਣ ਵਾਲਿਆਂ ਨੂੰ, ਜਿਨ੍ਹਾਂ ਨੇ ਸੰਸਾਰ ਜਗਤ ਵਿੱਚ ਜਨਮ ਦਿੱਤਾ ਹੈ, ਉਸ ਮਾਂ ਨੂੰ ਵੀ ਵਡਿਆਈ ਬਖਸ਼ਿਸ਼ ਕਰਦੇ ਹਨ, ਉਸ ਮਾਂ ਨੂੰ ਵੀ ਸਤਿਕਾਰ ਦਿੰਦੇ ਨੇ, ਉਸ ਮਾਂ ਦੀ ਵੀ ਉਸਤਤ ਕਰਦੇ ਹਨ। ਕਿਹੜੀ ਮਾਂ ਦੀ? ਜਿਹੜੀ ਰੱਬ ਦੀ ਬੰਦਗੀ ਵਾਲਿਆਂ ਨੂੰ, ਭਗਤੀ ਵਾਲਿਆਂ ਨੂੰ ਸਾਧ ਸੰਗਤ ਜਨਮ ਦਿੰਦੀ ਹੈ, ਜਿਨ੍ਹਾਂ ਨੇ ਰੱਬ ਦੀ ਬੰਦਗੀ ਵਾਲੇ ਪ੍ਰਾਣੀ ਪੈਦਾ ਕੀਤੇ ਹਨ। ਪਾਵਨ ਪਵਿੱਤਰ ਬਚਨ ਹਨ ਭਗਤ ਸ਼ੇਖ ਫਰੀਦ ਸਾਹਿਬ ਦੇ, ਕਹਿਣ ਲੱਗੇ ਆਪ ਲੀਏ ਲੜ ਲਾਏ, ਦਰ ਦਰਵੇਸ਼ ਸੇ, ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ। ਪਰ ਉਹ ਜਿਹੜੇ ਜੁੜੇ ਹੋਏ ਨੇ ਰੱਬ ਦੇ ਨਾਲ, ਮਾਂ ਤੇ ਧਾਨੀ ਹੈ। ਉਸ ਨੂੰ ਤੇ ਆਖਿਆ ਭਗਤ ਸ਼ੇਖ ਫਰੀਦ ਸਾਹਿਬ ਨੇ ਕਿ ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ, ਪਰ ਨਾਲ ਪਤਾ ਕੀ ਆਖਿਆ, ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿੰਨਾ ਪਛਾਤਾ ਸੱਚ ਚੁੰਮ ਤੈਰ ਮੂੰਹ। ਕਿਤਨਾ ਸਤਿਕਾਰ ਕਰੋਗੇ ਉਹਨਾਂ ਸਾਧੂਆਂ ਦਾ। ਭਗਤ ਸ਼ੇਖ ਫਰੀਦ ਸਾਹਿਬ ਕਹਿਣ ਲੱਗੇ, ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਪਛਾਣ ਲਿਆ, ਜਿਨ੍ਹਾਂ ਨੇ ਸੱਚ ਦੀ ਪਛਾਣ ਕਰਕੇ ਨਾਮ ਨਾਲ ਸਾਂਝ ਪਾ ਲਈ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ, ਮੂੰਹ ਦਾ ਅਰਥ ਹੈ ਮੈਂ, ਕਹਿਣ ਲੱਗੇ ਮੈਂ ਉਹਨਾਂ ਦੇ ਪੈਰ ਚੁੰਮ ਲਵਾਂ, ਜਿਹੜੇ ਸੱਚੇ ਪ੍ਰਭੂ ਦੇ ਚਰਨਾਂ ਨਾਲ ਜੁੜ ਰੱਬ ਦੀ ਪਛਾਣ ਕਰ ਲੈਂਦੇ ਹਨ। ਭਾਈ ਗੁਰਦਾਸ ਜੀ ਕਹਿ ਰਹੇ ਨੇ, ਤਿੰਨ ਧਨ ਜਣੇਂਦੀ ਮਾਉ, ਜਿਸ ਨੂੰ ਬਾਣੀ ਚ ਆਖਿਆ, ਉਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਧਨ ਜਣੇਂਦੀ ਮਾਉ, ਜੋਧਾ ਜੋਧੀ ਹੈ, ਉਹ ਯੋਧਿਆਂ ਤੋਂ ਵੀ ਵੱਡੇ ਯੋਧੇ ਹਨ, ਸੂਰਮੇ ਹਨ। ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਾਰ ਨੂੰ ਮਾਰਿਆ, ਜਿਨ੍ਹਾਂ ਨੇ ਆਪਣੇ ਅੰਦਰੋਂ ਭੈੜੇ ਹੰਕਾਰ ਨੂੰ ਮਾਰ ਕੇ ਬਾਹਰ ਸੁੱਟ ਦਿੱਤਾ ਹੈ, ਨਾਨਕ ਸੋ ਸੂਰਾ ਵਰਿਆਮ, ਉਹ ਬੜਾ ਪਿਆਰਾ ਸੂਰਮਾ ਹੈ, ਯੋਧਾ ਹੈ, ਜਿਹੜੇ ਨਿਰੰਕਾਰ ਪਰਮਾਤਮਾ ਦੀ ਬੰਦਗੀ ਭਗਤੀ ਵਿੱਚ ਜੁੜ ਕੇ ਇਹਨਾਂ ਵਿਕਾਰਾਂ ਨੂੰ ਜਿੱਤ ਲੈਂਦੇ ਹਨ, ਇਹਨਾਂ ਵਿਕਾਰਾਂ ਦੇ ਉੱਤੇ ਫਤਿਹ ਪਾ ਲੈਂਦੇ ਹਨ। ਉਹ ਆਪ ਵੀ ਧਨ, ਉਹਨਾਂ ਦੀ ਮਾਂ ਵੀ ਧਨ ਹੈ, ਜਿਸ ਨੇ ਆਪਣੀ ਕੁੱਖ ਤੋਂ ਐਸੇ ਰੱਬ ਦੀ ਬੰਦਗੀ ਵਾਲਿਆਂ ਨੂੰ, ਨਾਮ ਸਿਮਰਨ ਵਾਲਿਆਂ ਨੂੰ ਜਨਮ ਦੇਣਾ ਕੀਤਾ ਹੈ। ਵਾਰ 19 ਦੀ ਪੌੜੀ 19 ਵਿੱਚ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ ਜੀ। ਗੁਰਮੁਖ ਸਤਿਗੁਰ ਵਾਹ ਸ਼ਬਦ ਸਲਾਹੀਐ, ਗੁਰਮੁਖ ਸਿਫਤ ਸਲਾਹ ਸੱਚੀ ਪਾਤ ਸਾਹੀਐ, ਗੁਰਮੁਖ ਸੱਚ ਸਨਾਹ ਦਾਦ ਇਲਾਹੀਐ, ਗੁਰਮੁਖ ਗਾਡੀ ਰਾਹ ਸੱਚ ਨਿਭਾਹੀਐ, ਗੁਰਮੁਖ ਮਤ ਅਗਾਹ ਗਾਹਣ ਗਾਹੀਐ, ਗੁਰਮੁਖ ਬੇਪਰਵਾਹ ਨਾ ਬੇਪਰਵਾਹੀਐ, ਗੁਰਮੁਖ ਬੇਪਰਵਾਹ ਨਾ ਬੇਪਰਵਾਹੀਐ। ਗੁਰਮੁਖ ਸਤਿਗੁਰ ਵਾਹ ਸ਼ਬਦ ਸਲਾਹੀਐ, ਜਿਹੜੇ ਗੁਰਮੁਖ ਜਨ ਹਨ ਉਸ ਨਿਰੰਕਾਰ ਪਰਮਾਤਮਾ ਨੂੰ ਸਲਾਹੁੰਦੇ ਹਨ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਗੁਰਮੁਖ ਸਤਿਗੁਰ ਵਾਹ ਸ਼ਬਦ ਸਲਾਹੀ, ਭਾਵ ਗੁਰਮੁਖ ਜਨ ਸਤਿਗੁਰੂ ਦੀ ਸ਼ਰਨ ਪੈ ਕੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਉਸ ਸੱਤ ਸਰੂਪ ਵਾਹਿਗੁਰੂ ਸ਼ਬਦ ਨੂੰ ਸਲਾਹੁੰਦੇ ਹਨ, ਉਹਦੀ ਵਡਿਆਈ ਕਰਦੇ ਹਨ, ਹਰ ਸਵਾਸ ਗਰਾਸ ਜਪਦੇ ਹਨ, ਵਾਹਿਗੁਰੂ 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 ਵਾਹਿਗੁਰੂ, ਨਾਮ ਸਿਮਰਨ ਨਾਲ ਉਹਨਾਂ ਦੀ ਸਾਂਝ ਪੈ ਗਈ ਹੈ, ਸੱਚੇ ਪ੍ਰਭੂ ਦੀ ਹਰ ਵਕਤ ਸਿਫਤ ਸਲਾਹ ਵਿੱਚ ਜੁੜੇ ਰਹਿੰਦੇ ਹਨ। ਗੁਰਮੁਖ ਸਿਫਤ ਸਲਾਹ ਸੱਚੀ ਪਾਤਸ਼ਾਹੀ ਹੈ, ਕਹਿਣ ਲੱਗੇ ਗੁਰਮੁਖਾਂ ਨੂੰ ਸੱਚੀ ਪਾਤਸ਼ਾਹੀ, ਭਾਵ ਪਰਮੇਸ਼ਰ ਦੀ ਸਿਫਤ ਸਲਾਹ ਦੀ ਮਿਲੀ ਹੋਈ ਹੈ। ਦੁਨੀਆਂ ਵਿੱਚ ਪਾਤਸ਼ਾਹ ਕੌਣ ਨੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਭਾਈ ਗੁਰਦਾਸ ਜੀ ਕਹਿਣ ਲੱਗੇ, ਉਹ ਪਾਤਸ਼ਾਹਾਂ ਦੇ ਪਾਤਸ਼ਾਹ, ਕਾਹਦੀ ਪਾਤਸ਼ਾਹੀ ਉਹਨਾਂ ਦੇ ਕੋਲ ਹੈ, ਗੁਰਮੁਖ ਸਿਫਤ ਸਲਾਹ, ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਹੈ ਉਹੋ ਹੀ ਉਹਨਾਂ ਦੇ ਕੋਲ ਸੱਚੀ ਪਾਤਸ਼ਾਹੀ ਹੈ। ਹੁਣ ਬਚਨ ਸੁਣਨੇ, ਇੱਕ ਪਾਸੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਜਪਜੀ ਸਾਹਿਬ ਦੇ ਬਚਨ ਪੜ੍ਹੋ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਤੇ ਭਾਈ ਗੁਰਦਾਸ ਜੀ ਦੇ ਬਚਨ ਪੜ੍ਹੀਏ, ਗੁਰਮੁਖ ਸਿਫਤ ਸਲਾਹ ਸੱਚੀ ਪਾਤਸ਼ਾਹੀ ਹੈ, ਜਿਨ੍ਹਾਂ ਨੂੰ ਪਰਮਾਤਮਾ ਨੇ ਸੱਚੀ ਸਿਫਤ ਸਲਾਹ ਦੀ ਦਾਤ ਦਿੱਤੀ ਹੈ, ਜਿਨ੍ਹਾਂ ਨੂੰ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਨੂੰ ਨਿਰੰਕਾਰ ਪਰਮਾਤਮਾ ਦੀ ਬੰਦਗੀ ਦੀ ਦਾਤ ਵਾਹਿਗੁਰੂ ਨੇ ਆਪ ਬਖਸ਼ਿਸ਼ ਕੀਤੀ ਹੈ, ਉਹ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਹੋ ਜਾਂਦੇ ਹਨ, ਉਹ ਸ਼ਹਿਨਸ਼ਾਹਾਂ ਦੇ ਵੀ ਸ਼ਹਿਨਸ਼ਾਹ, ਕਿਉਂਕਿ ਉਹਨਾਂ ਕੋਲ ਪ੍ਰਭੂ ਪਰਮਾਤਮਾ ਦੀ ਬੰਦਗੀ ਨਾਮ ਸਿਮਰਨ ਦੀ ਦਾਤ ਹੈ। ਇਸ ਲਈ ਇਹ ਵਾਹਿਗੁਰੂ ਨੇ ਆਪ ਗੁਰਮੁਖ ਜਨਾਂ ਸਾਧੂ ਜਨਾਂ ਨੂੰ ਬਖਸ਼ਿਸ਼ ਕੀਤੀ ਹੈ। ਗੁਰਮੁਖ ਸੱਚ ਸਨਾਹੋ ਦਾਦ ਇਲਾਹੀਐ, ਕਹਿਣ ਲੱਗੇ ਐਸੇ ਗੁਰਮੁਖ ਜਨਾਂ ਨੂੰ, ਐਸੇ ਸੰਤ ਜਨਾਂ ਨੂੰ ਪਰਮਾਤਮਾ ਨੇ ਸੱਚ ਦੀ ਸੰਜੋਗ ਪਰਮੇਸ਼ਰ ਵੱਲੋਂ ਹੀ ਬਖਸ਼ਿਸ਼ ਹੋਈ ਹੋਈ ਹੈ। ਅਕਾਲ ਪੁਰਖ ਵਾਹਿਗੁਰੂ ਨੇ ਐਸੀ ਦਾਤ ਉਹਨਾਂ ਨੂੰ ਸੱਚ ਦੀ ਦਿੱਤੀ ਹੈ ਕਿ ਸਾਧ ਸੰਗਤ ਉਹ ਜਿਹੜਾ ਸੱਚ ਹੈ ਨਾ ਉਹ ਸਦੀਵੀ ਕਾਲ ਵਾਸਤੇ ਉਹਨਾਂ ਦੇ ਕੋਲ ਸੰਜੋਅ ਦੀ ਤਰ੍ਹਾਂ ਹੈ। ਹੋਰ ਅਰਥ ਕਰਦੇ ਹਾਂ, ਗੁਰਮੁਖ ਸੱਚ ਸਨਾਹੋ, ਸਨਾਹੋ ਦਾ ਅਰਥ ਹੁੰਦਾ ਸੰਜੋਅ, ਜਿਸ ਨੂੰ ਅੱਜ ਕੱਲ ਦੀ ਬੋਲੀ ਵਿੱਚ ਭਾਸ਼ਾ ਵਿੱਚ ਆਪਾਂ ਬੁਲਟ ਪਰੂਫ ਜੈਕਟ ਕਹਿ ਦਿੰਦੇ। ਜੰਗ ਦੇ ਮੈਦਾਨ ਵਿੱਚ ਕੋਈ ਯੋਧਾ ਸੂਰਮਾ ਜਦੋਂ ਜਾਂਦਾ ਹੈ ਤਾਂ ਉਹ ਆਪਣੇ ਸਰੀਰ ਦੇ ਉੱਤੇ ਬੁਲਟ ਪਰੂਫ ਜੈਕਟ, ਲੋਹੇ ਦੀ ਜੈਕਟ ਪਾ ਕੇ ਜਾਂਦਾ ਤਾਂ ਕਿ ਉਹਨਾਂ ਉਹਨਾਂ ਅੰਗਾਂ ਦੇ ਉੱਤੇ ਜਿਵੇਂ ਛਾਤੀ ਦੇ ਉੱਤੇ ਹੈ, ਸਿਰ ਦੇ ਉੱਤੇ ਹੈ, ਇਸ ਤਰ੍ਹਾਂ ਪਹਿਨ ਲੈਂਦੇ ਨੇ, ਜਿਸ ਨਾਲ ਕੋਈ ਵੀ ਤਲਵਾਰ ਆਦਿਕ, ਬਰਸ਼ੀ ਆਦਿਕ ਦਾ ਫੱਟ, ਕੋਈ ਤੀਰ ਆਦਿਕ ਉਹਨਾਂ ਦੇ ਸੀਨੇ ਵਿੱਚ ਨਹੀਂ ਲੱਗਦਾ ਆਪਣੇ ਬਚਾਓ ਵਾਸਤੇ। ਇੱਥੇ ਗੁਰਮੁਖ ਜਨਾਂ ਦੇ ਪਾਸ ਵੀ ਇੱਕ ਸੰਜੋਅ ਹੈ, ਗੁਰਮੁਖ ਜਨਾਂ ਦੇ ਪਾਸ ਵੀ ਇੱਕ ਆਪਣੀ ਰੱਖਿਆ ਵਾਸਤੇ ਬੁਲਟ ਪਰੂਫ ਜੈਕਟ ਜਿਸ ਨੂੰ ਕਹਿ ਰਹੇ ਹਾਂ ਉਹ ਹੈ ਉਹਨਾਂ ਦੇ ਕੋਲ। ਤੇ ਕਾਹਦੀ ਹੈ ਫਿਰ ਗੁਰਮੁਖ ਜਨਾਂ ਦੇ ਕੋਲ ਤੇ ਕੀ ਲੋੜ ਪਈ ਉਹਨਾਂ ਨੂੰ ਸੰਜੋਅ ਪਹਿਨਣ ਦੀ? ਗੁਰਮੁਖ ਸੱਚ ਸਨਾਹੋ ਦਾਤ ਇਲਾਹੀ ਹੈ, ਪਰਮਾਤਮਾ ਵੱਲੋਂ ਇਹ ਦਾਤ, ਇਲਾਹੀ ਦਾਤ ਉਹਨਾਂ ਨੂੰ ਮਿਲੀ ਹੈ ਉਸ ਸੰਜੋਅ ਦੀ। ਕਾਹਦੀ ਹੈ ਸੰਜੋਅ? ਸੱਚ ਦੀ ਸੰਜੋਅ। ਉਹਨਾਂ ਦੇ ਪੱਲੇ ਸੱਚ ਹੈ, ਉਹਨਾਂ ਦੇ ਅੰਤਸ਼ ਕਰਨ ਵਿੱਚ ਸੱਚ ਟਿਕਿਆ, ਸੱਚ ਹੀ ਉਹਨਾਂ ਨੇ ਬੋਲਣਾ, ਸੱਚ ਹੀ ਉਹਨਾਂ ਨੇ ਸੁਣਨਾ, ਸੱਚ ਦੇ ਰਸਤੇ ਤੇ ਹੀ ਗੁਰਮੁਖ ਜਨਾਂ ਨੇ ਚੱਲਣਾ, ਸੱਚ ਹੀ ਤੱਕਣਾ, ਸੱਚੇ ਪ੍ਰਭੂ ਦੇ ਸੱਚੇ ਨਾਮ ਨੂੰ ਹੀ ਜਪਣਾ, ਸੱਚੇ ਪ੍ਰਭੂ ਦਾ ਸੱਚਾ ਨਾਮ ਹੀ ਸੰਸਾਰ ਦੇ ਲੋਕਾਂ ਨੂੰ, ਜਗਿਆਸੂਆਂ ਨੂੰ ਸੁਣਾਉਣਾ, ਸੱਚ ਹੀ ਦਿਲ ਦੇ ਵਿੱਚ ਟਿਕਾਉਣਾ ਤੇ ਸੱਚ ਕਮਾ ਕੇ ਸੱਚੇ ਪ੍ਰਮਾਤਮਾ ਵਿੱਚ ਹੀ ਲੀਨ ਹੋ ਜਾਣਾ। ਇਹ ਐਸੀ ਸੰਜੋਹ ਹੈ ਉਹਨਾਂ ਦੇ ਕੋਲ ਕਿ ਕੋਈ ਵੀ ਝੂਠ ਦਾ ਹਥਿਆਰ, ਝੂਠ ਰੂਪੀ ਹਥਿਆਰ, ਨਿੰਦਿਆ ਦਵੈਸ਼, ਕਾਮ ਕ੍ਰੋਧ ਰੂਪੀ ਇਹ ਜਿਹੜੇ ਦੁਸ਼ਟ ਵੈਰੀ ਹਨ ਇਹ ਉਹਨਾਂ ਦੇ ਉੱਤੇ ਆਪਣਾ ਅਸਰ ਨਹੀਂ ਪਾ ਸਕਦੇ। ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨਾ, ਨਿੰਦਿਆ ਦਵੈਸ਼ ਈਰਖਾ ਝੂਠ, ਇਹ ਗੁਰਮੁਖ ਜਨਾਂ ਦੇ ਜੀਵਨ ਨੂੰ ਨਾਸ਼ ਨਹੀਂ ਕਰ ਸਕਦੇ। ਮਾਰਨਾ ਤੇ ਨਾਸ਼ ਕਰਨਾ ਹੀ ਹੁੰਦਾ, ਇਹੋ ਹੈ ਨਾ ਵੀ ਮਰੀਏ ਨਾ ਤਾਂ ਹੀ ਸੰਜੋਅ ਪਹਿਨਣੀ। ਇਸ ਕਰਕੇ ਜਿਹੜੇ ਗੁਰਮੁਖ ਜਨ ਹਨ ਉਹਨਾਂ ਕੋਲ ਸੱਚ ਦੀ ਸੰਜੋਅ ਹੈ ਸਾਧ ਸੰਗਤ, ਉਹਦੇ ਨਾਲ ਫਿਰ ਝੂਠ, ਵਿਕਾਰ, ਪਾਪ, ਬੁਰਿਆਈਆਂ ਗੁਰਮੁਖ ਜਨਾਂ ਦੇ ਆਤਮਿਕ ਜੀਵਨ ਨੂੰ ਨਾਸ਼ ਨਹੀਂ ਕਰ ਸਕਦੀ। ਇਹ ਕੋਈ ਬੁਰਿਆਈ ਉਹਨਾਂ ਦੇ ਨੇੜੇ ਨਹੀਂ ਆ ਸਕਦੀ, ਇਹ ਪਾਪਾਂ ਵਿਕਾਰਾਂ ਦੇ ਤੀਰ ਗੁਰਮੁਖ ਜਨਾਂ ਦੇ ਜੀਵਨ ਨੂੰ ਨਹੀਂ ਵਿੰਨ ਸਕਦੇ ਕਿਉਂਕਿ ਉਹਦੇ ਕੋਲ ਸੱਚ ਦੀ ਸੰਜੋਅ ਹੈ ਗੁਰਮੁਖ ਜਨਾਂ ਦੇ ਪਾਸ। ਪਰ ਇਹ ਸੱਚ ਦੀ ਦਾਤ ਨਿਰੰਕਾਰ ਪਰਮਾਤਮਾ ਨੇ ਆਪ ਬਖਸ਼ਿਸ਼ ਕੀਤੀ ਹੈ। ਗੁਰਮੁਖ ਗਾਡੀ ਰਾਹ ਸੱਚ ਨਿਭਾਹੀ ਹੈ, ਉਹਨਾਂ ਗੁਰਮੁਖ ਜਨਾਂ ਪ੍ਰਭੂ ਪਿਆਰਿਆਂ ਦਾ ਰਸਤਾ ਗੁਰੂ ਦਾ ਦੱਸਿਆ ਹੋਇਆ ਗਾਡੀ ਰਾਹ ਹੈ ਤੇ ਸਾਧ ਸੰਗਤ ਉਹ ਸਾਰੇ ਦਾ ਸਾਰਾ ਜੀਵਨ ਸੱਚ ਹੀ ਕਮਾਉਂਦੇ ਹਨ ਤੇ ਸੱਚ ਨੂੰ ਹੀ ਆਪਣੇ ਜੀਵਨ ਵਿੱਚ ਨਿਭਾਉਂਦੇ ਹਨ, ਜਿਹੜਾ ਸੱਚ ਉਹਨਾਂ ਨੂੰ ਪਰਮਾਤਮਾ ਤੱਕ ਲੈ ਜਾਂਦਾ ਹੈ। ਗੁਰਮੁਖ ਮਤ ਅਗਾਹ ਗਾਹਣ ਗਾਹੀਐ, ਗੁਰਮੁਖ ਜਨਾਂ ਦੀ, ਸਾਧੂ ਸੰਤ ਜਨਾਂ ਦੀ ਜਿਹੜੀ ਮਤ ਹੈ, ਗੁਰਮੁਖ ਮਤ ਅਗਾਹ, ਅਗਾਹ ਦਾ ਅਰਥ ਹੁੰਦਾ ਬੜੀ ਡੂੰਘੀ ਹੈ, ਆਮ ਸੰਸਾਰੀ ਲੋਕਾਂ ਦੀ ਪਕੜ ਵਿੱਚ ਆਉਣ ਵਾਲੀ ਨਹੀਂ। ਇਹਨਾਂ ਦੀ ਮਤ ਇੰਨੀ ਉੱਤਮ, ਇਹਨਾਂ ਦੀ ਮਤ ਇੰਨੀ ਡੂੰਘੀ, ਇਹਨਾਂ ਦੀ ਮਤ ਇੰਨੀ ਸ੍ਰੇਸ਼ਟ, ਇਹਨਾਂ ਦਾ ਜੀਵਨ ਇੰਨਾ ਗੈਰ ਗੰਭੀਰ, ਪਕੜ ਵਿੱਚ ਹੀ ਨਹੀਂ ਕਿਸੇ ਦੇ ਆ ਸਕਦਾ, ਸਿਰਫ ਉਹ ਨਾਮ ਸਿਮਰਨ ਵਿੱਚ ਜੁੜ ਕੇ ਹੀ ਮਿਲਦਾ ਹੈ ਐਸਾ ਜੀਵਨ। ਭਾਵ ਉਹਨਾਂ ਗੁਰਮੁਖ ਜਨਾਂ ਦੀ ਕੋਈ ਵੀ ਸੰਸਾਰ ਜਗਤ ਵਿੱਚ ਬਰਾਬਰਤਾ ਨਹੀਂ ਕਰ ਸਕਦਾ, ਐਸੇ ਉੱਤਮ ਜੀਵਨ ਵਾਲੇ ਤੇ ਐਸੇ ਗੈਰ ਗੰਭੀਰ ਵਾਲੀ ਉਹਨਾਂ ਦੀ ਬੁੱਧੀ ਹੈ ਪ੍ਰਭੂ ਪਰਮਾਤਮਾ ਦੇ ਪਿਆਰਿਆਂ ਦੀ। ਗੁਰਮੁਖ ਬੇਪਰਵਾਹ ਨਾ ਬੇਪਰਵਾਹੀ ਹੈ, ਐਸੇ ਪ੍ਰਭੂ ਦੇ ਪਿਆਰੇ ਬੇਪਰਵਾਹ ਹਨ, ਭਾਵ ਸੰਸਾਰ ਦੇ ਵਿੱਚੋਂ ਕਿਸੇ ਉੱਤੇ ਕੋਈ ਆਸਾ ਨਹੀਂ ਰੱਖਦੇ, ਸੰਸਾਰ ਜਗਤ ਦੇ ਵਿੱਚ ਕਿਸੇ ਦੇ ਮੁਥਾਜ, ਕਿਸੇ ਸੰਸਾਰੀ ਦੇ ਗੁਲਾਮ ਬਣ ਕੇ ਨਹੀਂ ਰਹਿੰਦੇ। ਗੁਰਮੁਖ ਬੇਪਰਵਾਹ, ਉਹ ਸੰਸਾਰ ਜਗਤ ਵਾਲੇ ਪਾਸਿਓਂ ਬੇਪਰਵਾਹ ਨੇ, ਜਿਹੜੇ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ ਨੇ ਨਾ, ਉਹਨਾਂ ਨੂੰ ਕਦੇ ਕਦੇ ਸੰਸਾਰ ਦੇ ਲੋਕ ਮਾੜਾ ਵੀ ਬੋਲਦੇ ਨੇ, ਵੱਡਾ ਭਗਤ ਆਇਆ, ਵੱਡਾ ਸਾਧੂ ਬਣਿਆ ਫਿਰਦਾ ਹੈ, ਆ ਗਿਆ ਹੈ ਵੱਡਾ ਸੰਤ, ਐਵੇਂ ਵੱਡਾ ਸਿੱਖ ਬਣਿਆ ਫਿਰਦਾ ਹੈ, ਏਦਾਂ ਵੀ ਲੋਕੀ ਕਹਿੰਦੇ ਨੇ। ਗੁਰਮੁਖ ਜਨਾਂ ਦੀ, ਸਾਧੂ ਜਨਾਂ ਦੀ ਨਿੰਦਿਆ ਵੀ ਕਰਦੇ ਨੇ ਲੋਕ, ਪਰ ਜਿਹੜੇ ਸਾਧੂ ਜਨ ਹਨ, ਸਹੀ ਅਰਥਾਂ ਚ ਜਿਹੜੇ ਸਾਧੂ ਬਣ ਗਏ, ਸਹੀ ਅਰਥਾਂ ਚ ਜਿਹੜੇ ਸੰਤ ਜਨ ਹੋ ਗਏ, ਗੁਰਮੁਖਤਾਈ ਜਿਨ੍ਹਾਂ ਦੇ ਅੰਦਰ ਆ ਗਈ ਹੈ, ਉਹ ਦੁਨੀਆਂ ਵਾਲੇ ਪਾਸਿਓਂ ਬੇਪਰਵਾਹ ਹੋ ਜਾਂਦੇ ਨੇ। ਉਹ ਸੰਸਾਰ ਜਗਤ ਵਾਲੇ ਪਾਸਿਓਂ ਕਿਤੇ ਕਿਸੇ ਦੇ ਮੁਥਾਜ ਗੁਲਾਮ ਨਹੀਂ ਰਹਿ ਗਏ। ਕੋਈ ਭਲਾ ਆਖੇ, ਕੋਈ ਬੁਰਾ ਆਖੇ, ਕੋਈ ਉਸਤਤ ਕਰੇ, ਕੋਈ ਨਿੰਦਿਆ ਕਰੇ, ਕੋਈ ਚਾਰ ਬੰਦੇ ਮਾਣ ਸਤਿਕਾਰ ਦੇ ਦੇਣ, ਕੋਈ ਚਾਰ ਬੰਦੇ ਬੁਰਾ ਭਲਾ ਕਹਿ ਦੇਣ, ਸਾਧ ਸੰਗਤ ਉਹ ਆਪਣਾ ਜੀਵਨ, ਆਤਮਿਕ ਜੀਵਨ ਦੀ ਅਵਸਥਾ ਜਿਹੜੀ ਉਹਨਾਂ ਦੀ ਹੈ, ਉਹਨੂੰ ਛੱਡਦੇ ਨਹੀਂ ਹਨ। ਸ਼ਾਂਤੀ ਹੈ ਉਹਨਾਂ ਦੇ ਪਾਸ, ਆਨੰਦ ਹੈ ਉਹਨਾਂ ਦੇ ਪਾਸ। ਦੁਨੀਆਂ ਮੇਰੇ ਬਾਰੇ ਚ ਕੀ ਆਖਦੀ ਹੈ, ਇਹ ਗੁਰਮੁਖ ਜਨਾਂ ਨੂੰ ਕੋਈ ਪਰਵਾਹ ਨਹੀਂ। ਇਧਰਲੇ ਪਾਸਿਓਂ ਬੇਪਰਵਾਹ ਹੋ ਜਾਂਦੇ। ਹੋਰ ਬਚਨ ਸਰਵਣ ਕਰਿਓ, ਗੁਰਮੁਖ ਬੇਪਰਵਾਹ ਨਾ ਬੇਪਰਵਾਹੀ ਹੈ, ਪਰ ਇੱਕ ਪਾਸਿਓਂ ਬੇਪਰਵਾਹੀ ਕਰਦੇ ਵੀ ਨਹੀਂ। ਕਿਹੜੀ ਨਾ ਬੇਪਰਵਾਹੀ ਹੈ? ਭਾਵ ਜੇ ਕੋਈ ਪਿਆਰ ਵਿੱਚ ਉਹਨਾਂ ਦੇ ਸੰਗਤ ਵਿੱਚ ਆਣ ਕੇ ਬਹਿ ਜਾਏ ਨਾ, ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਉਹਨਾਂ ਦੇ ਪਾਸ, ਉਹਨਾਂ ਦੀ ਸ਼ਰਨ ਵਿੱਚ ਆ ਜਾਏ ਨਾ, ਤੇ ਉਧਰਲੇ ਪਾਸਿਓਂ ਬੇਪਰਵਾਹੀ ਨਹੀਂ ਕਰਦੇ, ਭਾਵ ਉਹਨੂੰ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੋੜ ਦਿੰਦੇ ਨੇ। ਇਹ ਆਪ ਹੀ ਗੁਰਮੁਖਾ, ਤੈਨੂੰ ਪ੍ਰਭੂ ਦੇ ਨਾਮ ਸਿਮਰਨ ਦੀ, ਅਕਾਲ ਪੁਰਖ ਵਾਹਿਗੁਰੂ ਦੀ ਯਾਦ ਦੀ, ਪ੍ਰਭੂ ਦੀ ਬੰਦਗੀ ਦੀ, ਪ੍ਰਭੂ ਦੀ ਪ੍ਰਾਪਤੀ ਦੀ ਕੋਈ ਬਾਤ ਸੁਣਾਈਏ। ਉਧਰੋਂ ਬੇਪਰਵਾਹ ਨਹੀਂ, ਭਾਵ ਜਿਹੜੇ ਸੰਗਤ ਵਿੱਚ ਆ ਗਏ, ਗੁਰਮੁਖ ਜਨਾਂ ਦੇ ਪਾਸ ਆਣ ਕੇ ਬਹਿ ਗਏ, ਉਹਨਾਂ ਦੀ ਸੰਗਤ ਚ ਬਹਿ ਕੇ ਪ੍ਰਭੂ ਪਿਆਰੇ ਆਪ ਵੀ ਨਾਮ ਜਪਦੇ ਹਨ, ਤੇ ਸ਼ਰਨ ਵਿੱਚ ਸੰਗਤ ਵਿੱਚ ਆਇਆਂ ਨੂੰ ਪਰਮੇਸ਼ਰ ਦੇ ਨਾਮ ਵਿੱਚ ਜੋੜਦੇ ਹਨ। ਇਹ ਭਾਵ ਹੈ ਗੁਰਮੁਖ ਜਨ, ਸਾਧੂ ਜਨ, ਸਾਧ ਸੰਗਤ ਹੈ ਤਾਂ ਬੇਪਰਵਾਹ ਸੰਸਾਰ ਵਾਲੇ ਪਾਸਿਓਂ, ਪਰ ਗੁਰਮੁਖ ਜਨਾਂ ਨਾਲ ਕੋਈ ਹੋਰ ਸੰਗਤ ਵਿੱਚ ਆਣ ਕੇ ਜਗਿਆਸੂ ਬਹਿ ਗਿਆ, ਉਹ ਜੁੜਨਾ ਚਾਹੁੰਦਾ ਹੈ ਪ੍ਰਭੂ ਨਾਲ, ਉਹਦੇ ਵਾਲੇ ਪਾਸਿਓਂ ਬੇਪਰਵਾਹੀ ਨਹੀਂ ਕਰਦੇ, ਉਹਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੋੜਨਾ ਕਰਦੇ ਹਨ, ਲੀਨ ਕਰਦੇ ਹਨ ਪ੍ਰਭੂ ਚਰਨਾਂ ਵਿੱਚ।